ਮਹਾਰਾਜ ਨੇ ਦੇਹ ਉੜਾ ਦੀ ਦਿੱਤੀ ਸਾਰੀ ਕੀ ਪੰਜਵੀਂ ਪਾਤਸ਼ਾਹੀ ਨੇ ਵੀ ਕਹਿੰਦੇ ਹੋ ਕੋਈ ਗੁਰੂ ਨਾਨਕ ਦੀ ਦੇਹ ਨੀ ਉਹ ਕੀ ਹੈ
ਸਭ ਤੇ ਕਦੇ ਨਾ ਆਵੇ ਤੋਟ ਜੋ ਹਰ ਗੁਣ ਜਾਵਹੀ
ਕਦੇ ਨਾ ਆਵੇ ਤੋਟ ਹਰ ਗੁਣ ਜਾਵਹੀ
ਇਸ ਕਦੇ ਨਾ ਆਵੇ
ਜਾਚਕ ਮੰਗੇ ਨਾਮ ਦੇ
ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪੌੜੀ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲੈਣ ਤੇ ਆਏ ਫਿਰ ਅੰਗਦਪੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜੁਨ ਹਰਗੋਬਿੰਦ ਨੂੰ ਸਿਮਰੂ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾ ਉਹਨਾਂ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਉਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਆਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਸਮਝੇ ਸੂਝੇ ਪਰ ਪ੍ਰਭੂਜੇ ਅੰਤ ਨਿਰੰਤਰੇ ਸਾਚਾ ਬੋਲੋ ਜੀ
ਵਾਹਿਗੁਰੂ
ਗੁਰੂ ਸਾਹਿਬ ਜੀ ਕੇ ਪੰਜ ਪਿਆਰੇ ਦਇਆ ਸਿੰਘ ਜੀਓ ਧਰਮ ਸਿੰਘ ਜੀਓ ਹਿੰਮਤ ਸਿੰਘ ਜੀਓ ਸਾਹਿਬ ਸਿੰਘ ਜੀਓ ਮੋਹਕਮ ਸਿੰਘ ਜੀਓ ਚਾਰ ਸਾਹਿਬਜ਼ਾਦੇ ਅਜੀਤ ਸਿੰਘ ਜੀਓ ਜੁਝਾਰ ਸਿੰਘ ਜੀਓ ਜ਼ੋਰਾਵਰ ਸਿੰਘ ਜੀਓ ਫਤਿਹ ਸਿੰਘ ਜੀਓ ਦੀਖੇ ਆਖ ਬੁਝਾਇਆ ਸਿਫਤੀ ਸੱਚ ਸਮੇਓ ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦਿਓ ਪੂਰੇ ਗੁਰ ਕੀ ਪੂਰੀ ਦੀਖਿਆ ਬੋਲੋ ਜੀ
ਵਾਹਿਗੁਰੂ
ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰਪੂਰੇ ਉਪਦੇਸਿਆ ਨਰਕ ਨਾ ਸਾਧ ਸੰਗ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੇ ਹਰ ਮੰਤਰ ਜਪੈਣੀ ਸਤਿਗੁਰ ਸਭਨਾ ਦਾ ਭਲਾ ਮਨਾਏਦਾ ਨਾਨਕ ਨਾਮੇ ਚੜ੍ਹਦੀ ਕਲਾ ਤੇਰੇ ਪਾਣੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮੇ ਆਵ ਗੁਣ ਭਾਏ ਏਕ ਗੁਣ ਨਾਹੀ ਅੰਮ੍ਰਿਤ ਛਾਲ ਵਿਖੇ ਵਿਖਾਈ ਮਾਇਆ ਮੋਹ ਪਰਮ ਬੈ ਭੂਲੇ ਸੁਤ ਜਾਏ।
ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਸੋਰਠੇ ਮਹੱਲਾ ਪੰਜਵਾਂ ਘਰ ਪਹਿਲਾ ਤਿਤੁਕੇ ਇਕ ਓ ਸਤਿਗੁਰ ਪ੍ਰਸਾਦ ਕਿਸ ਹੋ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋ ਸੀ ਜੋ ਜੋ ਦੀਸੇ ਵਡਾ ਵਡੇਰਾ ਸੋ ਸੋ ਖਾਕੂ ਰਲ ਸੀ ਨਿਰਭਉ ਨਿਰੰਕਾਰ ਭਾਵ ਖੰਡਨ ਸਭੇ ਸੁਖ ਨਵ ਨਿਧੇ ਦੇਸੀ ਕਿਸ ਹੋ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋ ਸੀ ਜੋ ਜੋ ਦੀਸੇ ਵਡਾ ਵਡੇਰਾ ਸੋ ਸੋ ਖਾਕੂ ਰਲ ਸੀ ਨਿਰਭਉ ਨਿਰੰਕਾਰ ਭਵ ਖੰਡਨ ਸਭੇ ਸੁਖ ਨਵ ਨਿਧੇ ਦੇਸੀ ਹਰ ਜੀਉ ਤੇਰੀ ਦਾਤੀ ਰਾਜਾ ਮਾਨਸ ਬੱਪੜਾ ਕਿਆ ਸਾਲਾਹੀ ਕਿਆ ਤਿਸ ਕਾ ਮੋਹ ਤਾਜਾ ਰਹਾਉ ਹਰ ਜੀਉ ਤੇਰੀ ਦਾਤੀ ਰਾਜਾ ਮਾਨਸ ਬੱਪੜਾ ਕਿਆ ਸਾਲਾਹੀ ਕਿਆ ਤਿਸ ਕਾ ਮੋਹ ਤਾਜਾ ਰਹਾਉ ਜਿੰਨੇ ਹਰ ਧਿਆਇਆ ਸਭ ਕਿਛ ਤਿਸ ਕਾ ਤਿਸ ਕੀ ਭੂਖ ਗਵਾਈ ਐਸਾ ਧਨ ਦੀਆ ਸੁਖਦਾਤੇ ਨੁਖੁੱਟੇ ਨ ਕਭੀ ਜਾਈ ਆਨੰਦ ਭਇਆ ਸੁਖ ਸਹਿਜ ਸਮਾਣੇ ਸਤਿਗੁਰੇ ਮੇਲੇ ਮਿਲਾਈ ਮਨ ਨਾਮ ਜਪੇ ਨਾਮ ਆਰਾਧੇ ਅਨਦਿਨ ਨਾਮ ਵਖਾਣੀ ਮਨ ਨਾਮ ਜਪੇ ਨਾਮ ਆਰਾਧੇ ਅਨਦਿਨ ਨਾਮ ਵਖਾਣੀ ਉਪਦੇਸ਼ ਸੁਣੇ ਸਾਧ ਸੰਤਨ ਕਾ ਸਭ ਚੁੱਕੀ ਕਾਣ ਜਮਾਣੀ ਜਿਨ ਕਉ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤੇ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆ ਦਇਆਲਾ ਸਭ ਕਿਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਖ ਲਿਹੋ ਨਾਨਕ ਜਨ ਤੁਮਰਾ ਜਿਉ ਮਾਂ ਜਿਉ ਪਿਤਾ ਪੂਤ ਕਿਰਪਾਲਾ ਸਭ ਕੁਛ ਕੀਤਾ ਤੇਰਾ ਵਰਤੇ ਹਮ ਬਾਲ ਕੀਮਤੇ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆਂ ਦਇਆਲਾ ਸਭ ਕੁਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਖ ਲਿਹੋ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਹਰ ਜੀਉ ਤੇਰੀ ਦਾਤੀ ਰਾਜਾ ਮਾਨਸ ਬੱਪੜਾ ਕਿਆ ਸਾਲਾਹੀ ਕਿਆ ਤਿਸ ਕਾ ਮੋਹ ਤਾਜਾ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਖੱਤਰੀ ਬ੍ਰਾਹਮਣ ਸੂਦ ਵੈਸ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੈ ਹਰ ਮੰਤਰ ਜਪੈਣੀ ਕੋ ਜਾਪੈ ਹਰ ਮੰਤਰ ਜਪੈਣੀ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂ ਹਰ ਸੇਵਿਓ ਦਿਨਸ ਸਭ ਰਹਿਣੀ ਹਰ ਸੇਵਿਓ ਦੇਨਸ ਸਭ ਰਹਿਣੀ ਹਰ ਜਨ ਦੇਖੋ ਸਤਿਗੁਰ ਨੈਣੀ ਹਰ ਜਨ ਦੇਖੋ ਸਤਿਗੁਰ ਨੈਣੀ जो इच्छो सोई फल पावो, जो इच्छो सोई फल पावो। हर बोलो गुरमत बैणी, हर बोलो गुरमत बैणी। बोलो वाह। महला तीजा, रामकली आनंद महला तीजा। आपे हुक्म
करताए करता, आपे हुक्म करताए, आपे हुक्म करताए
शक्ते आपे उपाय कर।
शिव शक्ते आपे उपाय कर,
आपे हुक्म
करताए
करताए,
आपे हुक्म
करताए। हुक्म वरताए आपे देखे,
हुक्म वरताए
गुरमुखे किसे बुझाए,
गुरमुखे किसे बुझाए, गुरमुखे किसे बुझाए, गुरमुखे किसे बुझाए।
तोड़े
बंधन
तोड़े बंधन होवे मुक्त तोड़े बंधन होवे मुक्त
शब्द शब्द मन ने
बसाए
आनंद दी अंक है क्योंकि रामकली आनंद दा पौड़ियां कोई नहीं है जेड़ियां असीं कह देने जी आनंद साहब दियां पहलियां पंज पौड़ियां पहला तो साफ सूब है ही नहीं इत्थे निरा ही आनंद है बाणी नूं बिगाड़ना नहीं ना जिद्दां गुरु अर्जन पातशाह ना जां महल्लियां जां बाणी सत सरूप है उहदा मूंह बिगाड़ना नहीं साहेब रब दा नां है नड़ा आनंद साहब जप साहब जां फलां कुछ नहीं है सारा अज्ञानता है ए रामकली आनंद है महल्ले तीजे दा इहदियां पौड़ियां नहीं है इहदा अज असीं 26वां अंक लै रहे ना ए ऐसी बाणी है जिहदे च महाराज ने इत्थे स्पष्ट कर दिता है भी रब ना इक ते अपना आपे ही बनाया ओ साहिबहंग है ਉਹਨੂੰ ਕਿਸੇ ਨੇ ਡਿਜ਼ਾਇਨ ਨਹੀਂ ਕੀਤਾ ਅਕਾਲ ਪੁਰਖ ਨੂੰ ਉਹ ਸਹਿਭੰਗ ਹੈ ਆਪਣੇ ਆਪ ਹੀ ਡਿਜ਼ਾਇਨ ਹੋਇਆ ਉਹਨੇ ਆਪਣਾ ਆਪੀ ਨੇ ਆਪ ਸਾਜ ਕੇ
ਆਪੀ ਆਪ ਸਾਜ ਕੇ
ਪਹਿਲਾਂ ਉਹਨੇ ਆਪਣਾ ਆਪ ਆਪੇ ਸਾਜਿਆ फिर दूसरी चीज उन्हें साजी नहीं है उन्हें रचना कीती है दूसरी और देखो किड़ी वड़ी चीज है आप ही ने रचियो ना
आप ही ने रचियो ना
फिर एक दुविधा भी पैदा कर दी दूई चीज भी पैदा करती रब तू वो भी ओदी पैदा कीती वो है माया दूई
कुदरत साजिया दूई कुदरत साजिया
आप ही ने आप साजियो आप ही ने रचो नाओ दूई कुदरत साजी है कर आसन रब नहीं आसन करके देख रहा कहिंदा जे तू इस चीज नू देखना ते अपने मन दा आसन लवा मन नू अंदर आसन ला ते चा सदा उदा चा रख तेनू डिठेगा कर आसन डिठो ਹੀ ਨਹੀਂ ਹੈ ਵੀ ਰੱਬ ਆਸਣ ਲਾ ਕੇ ਬੈਠਾ ਇੱਕ ਥਾਂ ਤੇ ਸਾਰੇ ਥਾਂ ਰਚੇ ਆ। ਉਹ ਇੱਕ ਥਾਂ ਚੌਂਕੜੀ ਮਾਰ ਕੇ ਥੋੜਾ ਮੂਹਰੇ ਤੇ ਬੈਠਾ, ਉਹਦਾ ਕੋਈ ਟਿਕਾਣਾ ਨਹੀਂ, ਉਹ ਤੇ ਜ਼ਰੇ ਜ਼ਰੇ ਚ ਹੈ। ਇੱਥੇ ਦੋ ਵਾਰੀ ਆਏਗਾ ਲਫ਼ਜ਼, ਕਰ ਆਸਣ ਡਿੱਠੋ ਚਾਓ, ਪੌੜੀ ਦੀ ਅਖੀਰਲੀ ਲਾਈਨ ਪੌੜੀ ਦੀ ਜਿਸਟ ਹੁੰਦੀ ਹੈ, ਸ਼ਬਦ ਦੀ ਰਹਾਉ ਦੀ ਤੁਕ ਜਿਸਟ ਹੁੰਦੀ ਹੈ, ਪਿਵਟ ਹੁੰਦੀ ਹੈ, ਤੇ ਜਿਹੜੀ ਸਲੋਕ ਹੈ ਉਹ ਇੰਡੀਪੈਂਡੈਂਟ ਹੁੰਦਾ, ਉਹਦਾ ਮਤਲਬ ਸਾਰੇ ਚ ਆਪ ਹੀ ਹੁੰਦਾ। ਇਹ ਪੌੜੀ ਹੈ, ਇਹਦੀ ਅਖੀਰਲੀ ਜਿਹੜੀ ਲਾਈਨ ਆ ਉਹ ਇਹੋ ਹੀ ਹੈ ਕਿ ਜੇ ਤੂੰ ਇਹੋ ਜਿਹੇ ਰੱਬ ਨੂੰ ਦੇਖਣਾ ਜਿਹਨੇ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਦੋ ਹੀ ਕੁਦਰਤ ਸਾਜਿਆ, ਕੀ ਕਰ, ਇਹਦੀ ਅਖੀਰਲੀ ਲਾਈਨ ਵੀ ਇਹੋ ਹੀ ਹੈ, ਕਰ ਆਸਣ ਸਵਸਤਾਥ, ਬਾਣੀ ਬਰਮਾਓ ਸਤੇ ਸੁਹਾਨ ਸਦਾ ਮਨ ਚਾਓ। ਜੇ ਚਾਓ ਨਹੀਂ ਉਹਦਾ ਨਾਮ ਜਪਣ ਦਾ, ਜਾਂ ਇੰਨਾ ਤੂੰ ਪ੍ਰੇਮਾ ਭਗਤੀ ਨਹੀਂ ਹੈ ਤੇਰੇ ਚ, ਉਹਨੇ ਚਿਕਰ ਮਨ ਦਾ ਆਸਣ ਹੀ ਨਹੀਂ ਲੱਗਣਾ। ਮਨ ਦਾ ਆਸਣ ਲਵਾਉਣਾ ਹੀ, ਅੰਦਰ ਮਨ ਨੂੰ ਬਿਠਾਲਣਾ ਹੀ ਸਾਰੀ ਖੇਲ ਹੈ ਗੁਰੂ ਬਾਬੇ ਨਾਨਕ ਦੀ। ਇਸ ਕਰਕੇ ਆਪ ਹੀ ਨੀ ਆਪ ਸਾਜਿਓ, ਆਪ ਹੀ ਨੀ ਰਚਿਓ ਨਾਓ, ਦੋਈ ਕੁਦਰਤ ਸਾਜਿਐ, ਕਰ ਆਸਣ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ, ਤੂੰ ਜਣ ਹੋਈ ਸਭ ਸਹਿ ਦੇ ਲੈਸੇ ਜਿੰਦ ਕਵਾਓ। ਤੂੰ ਜਿੰਦ ਲੈ ਵੀ ਸਕਦਾ, ਜਿੰਦਾ ਵੀ ਆ ਫਿਰ ਕੱਢ ਵੀ ਲੈਣਾ ਆਪੇ ਹੱਡਾਂ ਕੁਕੜਕਾਏ, ਜਿੰਦ ਨਮਾਣੀ ਕੱਢ ਸੂ ਹੱਡਾਂ ਕੁਕੜਕਾਏ, ਤੂੰ ਹੀ ਜਿੰਦ ਦੇਣ ਵਾਲਾ, ਤੂੰ ਹੀ ਉਹਨੂੰ ਫਿਰ ਵਿੱਚੋਂ ਕੱਢ ਖਿੱਚ ਕੇ ਲੈ ਜਾਂਦਾ, ਉਹ ਕਿਹੜੀ ਸ਼ਕਤੀ ਨਾਲ ਲਿਜਾਨਾ ਤੂੰ, ਜਿਹੜੀ ਸਾਰੀ ਦੁਨੀਆਂ ਦੇ ਉੱਤੇ ਪਚਾਲ ਆਉਂਦੇ ਨੇ ਉਹ ਕਿਹੜੀ ਸ਼ਕਤੀ ਨਾਲ ਆਉਂਦੇ ਨੇ। ਜਿਹੜਾ ਲਾਵਾ ਅੰਦਰ ਥੱਲੇ ਪਤਾਲ ਦੇ ਵਿੱਚ ਅੱਗ ਫਿਰ ਰਹੀ ਹੈ, ਜਾਂ ਕਿਤੇ ਕਹਿਤ ਪੈ ਜਾਂਦਾ ਹੈ, ਜਾਂ ਦੁਨੀਆ ਹੇਠਲੀ ਤੂੰ ਉੱਤੇ ਕਰ ਦਿੰਦਾ ਹੈ। ਕੱਲ ਸ਼ਬਦ ਲਿਆ ਸੀ, ਤਿਸ ਤੇ ਤੁਮੇ ਤੁਜੇ ਡਰਾਮੂ ਰੇ ਖੇਨਵੇਂ ਥਾਪ ਉਥਾਪਨ ਹਾਰਾ, ਇਹ ਉਹਦੀ ਸ਼ਕਤੀ ਹੈ ਜਿਹਦਾ ਅਸੀਂ ਪਿਛਲੀ ਸ਼ਬਦ ਚੌਂਕੀਆਂ ਚ ਜ਼ਿਕਰ ਲੈ ਆ ਰਹੇ ਹਾਂ ਵੀ ਦੀਖਿਆ ਦੀ ਰਸਮ ਦਸਮ ਪਾਤਸ਼ਾਹ ਨਾ ਭਗਤੀ ਦੇ ਨਾਲ ਸ਼ਕਤੀ ਕਿਉਂ ਜੋੜੀ ਹੈ। ਅਕਾਲ ਪੁਰਖ ਇੱਕ ਆਪ ਹੈ, ਇੱਕ ਉਹਨੇ ਨਾਂ ਰਚਿਆ ਹੈ, ਬਾਕੀ ਸਾਰੀ ਚੀਜ਼ ਦੀ ਮਾਇਆ ਚ ਹੈ, ਪਰ ਇੱਕ ਹੋਰ ਚੀਜ਼ ਵੀ ਹੈ ਉਹਦੇ ਕੋਲ, ਉਹ ਨਦਰ ਪ੍ਰਤੱਖ ਹੈ ਬਾਣੀ ਚ ਗੁਰੂ ਬਾਬੇ ਨਾਨਕ ਦੀ ਇਹ ਸ਼ਕਤੀ ਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਖੁਰਾਸਾਨ ਬਾਬਰ ਦਾ ਮੁਲਕ ਸੀ, ਉਹ ਭੇਡਾਂ ਚਾੜਦਾ ਸੀ ਵਿਚਾਰਾ, ਪਾਲੀ ਸਾਰੀ ਐਸੀ ਉਹਦੇ ਤੇ ਮਿਹਰ ਕੀਤੀ, ਤੂੰ ਕੀਟੋਂ ਸੁਲਤਾਨ ਕਰ ਸਕਦਾ, ਤੂੰ ਸੁਲਤਾਨ ਨੂੰ ਠਾਂ ਮਾਰ ਸਕਦਾ, ਆ ਲਾਲ ਕਿਲਾ ਬਣਾਉਣ ਵਾਲਾ ਸ਼ਾਹਜਹਾਨ ਨੂੰ ਤੂੰ ਐਸੇ ਥਾਂ ਸੁੱਟ ਸਕਦਾ ਜਿੱਥੇ ਉਹਦਾ ਬਾਪ ਹੀ ਸੁੱਟ ਕੇ ਕਹਿਣ ਲੱਗਾ, ਆ ਦੇਖੀ ਚੱਲ ਹੁਣ ਤੂੰ ਜਿਹੜਾ ਰੌਜ਼ਾ ਤਾਜ ਮਹਿਲ ਬਣਾਇਆ, ਹੋਰ ਸਾਰਾ ਇੱਥੇ ਥੱਲੇ ਹੀ ਉਹ ਭੋਰੇ ਚ ਉਹਨੂੰ ਰੋਟੀ ਸੁੱਟ ਦਿੰਦਾ, ਉਹ ਸਾਰਾ ਉਹ ਕਹਿੰਦਾ ਪੁੱਤ ਮੈਨੂੰ ਪਾਣੀ ਤੇ ਪਿਲਾ ਦੇ, ਉਹ ਥੱਲਿਓਂ ਆਵਾਜ਼ ਦਿੰਦਾ ਭੋਰੇ ਚੋਂ, ਉਤੋਂ ਸ਼ਾਹਜਹਾਨ ਦਾ ਉਹਦਾ ਔਰੰਗਜ਼ੇਬ ਦਾ ਹੁਕਮ ਸੀ ਵੀ ਤੈਨੂੰ ਕਲਮ ਦੁਆਤ ਚੋਂ ਦਿੱਤੀ ਹੈ, ਕਿਉਂਕਿ ਉਹਨੂੰ ਲਿਖਣ ਦਾ ਸ਼ੌਕ ਸੀ ਸ਼ਾਹਜਹਾਨ ਨੂੰ। ਜਦੋਂ ਅਖੀਰਲਿਓ ਕੈਦ ਹੋਇਆ ਅੰਦਰ ਤੇ ਉਹਦੀ ਮਿੱਟੀ ਦੀ ਦੁਆਤ, ਉਹਦੇ ਵਿੱਚ ਸੂਫਾ ਜਿਹੜਾ ਟੱਲੀ ਪਾਉਂਦੇ ਆ ਪਾਣੀ, ਉਹ ਚ ਫਿਰ ਸਿਆਹੀ ਘੁਲਦੇ ਤੇ ਸਾਰਾ ਸੂਫਾ, ਉਹ ਕਹਿੰਦਾ ਪੁੱਤ ਮੈਂ ਸਾਰਾ ਦਿਨ ਮੈਨੂੰ ਪਾਣੀ ਨਹੀਂ ਮਿਲਿਆ, ਉਹ ਕਹਿੰਦਾ ਸੂਫਾ ਚੋਂ ਹੈ ਤੇਰੀ ਦੁਆਤ ਚ ਉਹਨੂੰ ਚੂਸ ਲੈ। ਇਹ ਹੈ ਨਦਰ ਦੀਖਿਆ ਦੀ ਰਸਮ ਸੀ ਪੌਲ ਦੀ, ਉਹ ਖੰਡੇ ਥਾਣੀ ਲੰਘਾਈ। ਉਹ ਖੰਡਾ ਕੀ ਹੈ? ਉਹ ਇਹੋ ਹੀ ਅਕਾਲ ਪੁਰਖ ਦੀ ਸ਼ਕਤੀ ਵੱਲ ਇਸ਼ਾਰਾ ਹੈ ਵੀ ਉਹਦੇ ਕੋਲ ਇੱਕ ਐਸੀ ਸ਼ਕਤੀ ਵੀ ਹੈ ਖੈ ਕਰਨ ਵਾਲੀ, ਤੇ ਉਹ ਜਿਹੜੀ ਸ਼ਕਤੀ ਹੈ ਉਹ ਆਪੇ ਪਾਉਂਦਾ ਹੈ, ਉਹ ਹੈ ਆਪੇ। ਜਦੋਂ ਉਹਨੇ ਆਪਣੀ ਜ਼ਮੀਨ ਦੇ ਉੱਤੇ ਜਾਂ ਇਸ ਮਾਤ ਲੋਕ ਤੇ ਜਾਂ ਇਸ ਧਰਤੀ ਦੇ ਉੱਤੇ ਆਪਣਾ ਹੁਕਮ ਕੋਈ ਵਰਤਾਉਣਾ ਹੁੰਦਾ ਹੈ ਤੇ ਉਹ ਕੀ ਕਰਦਾ ਹੈ?
ਸ਼ਿਵ ਸ਼ਕਤੇ ਆਪੇ ਉਪਾਰਤਾ,
ਇਹਦਾ ਇੱਕ ਉਹਨੇ ਇੰਚਾਰਜ ਬੰਦਾ ਰੱਖੇ ਆ, ਆਪਣਾ ਇੱਕ ਨੌਕਰ ਰੱਖੇ ਆ, ਉਹ ਹੈ ਸ਼ਿਵਜੀ। ਹਰ ਧਰਤੀ ਦੇ ਉੱਤੇ ਇੱਕ ਇੱਕ ਬ੍ਰਹਮਾ, ਵਿਸ਼ਨ ਤੇ ਮਹੇਸ਼, ਇਹ ਤਿੰਨੇ ਹਰ ਇੱਕ ਪਲੈਨਟ ਦੇ ਉੱਤੇ ਇੱਕ ਇੱਕ ਧਰਤੀ ਦੇ ਉੱਤੇ ਆ। ਪਤਾ ਨੀ ਕਿੰਨੀਆਂ ਧਰਤੀ ਹੋਰ ਪਰੇ, ਹੋਰ ਪਤਾ ਨੀ ਕਿੰਨੀਆਂ ਧਰਤੀਆਂ ਨੇ ਇਸ ਬ੍ਰਹਮੰਡ ਚ, ਪਰ ਹਰ ਇੱਕ ਧਰਤੀ ਨੂੰ ਬਣਾਉਣ ਵਾਲਾ ਇੱਕ ਇੱਕ ਬ੍ਰਹਮਾ ਹੈ। ਕਿਉਂ ਬਾਣੀ ਚਾਹੁੰਦਾ ਕਈ ਬ੍ਰਹਮਾ ਜਗ ਸਾਜਣ ਲਾਏ ਹਾਏ, ਲੇਕਿਨ ਇਹ ਉਹ ਇੰਚਾਰਜ ਨੇ ਜਿਹੜੇ ਬਦਲਦੇ ਰਹਿੰਦੇ ਨੇ, ਕਿਉਂਕਿ ਸਾਡੇ ਜਪ ਬਾਣੀ ਚ ਹੈ ਵੀ ਜੇ ਤੂੰ ਨਾਮ ਜਪ ਕੇ ਇੰਨਾ ਜਪ ਲੈ ਤੈਨੂੰ ਐਟੋਮੈਟਿਕਲੀ ਕੰਨਾਂ ਨਾਲ ਸੁਣ ਲੱਗ ਪਏ, ਸੁਣਿਆ ਦੀ ਅਵਸਥਾ ਹੋ ਜਾਏ। ਮੰਨੇ ਦੀ ਤੇ ਬਹੁਤ ਗਾਂਹ ਡੂੰਘੀ ਹੈ, ਜਪ ਬਾਣੀ ਚ ਪਹਿਲੇ ਲਿਖਿਆ ਵੀ ਜੇ ਤੇਰੀ ਸੁਣਨ ਦੀ ਵੀ ਅਵਸਥਾ ਹੋ ਜਾਏ ਨਾ, ਵੀ ਸਭ ਸ਼ਬਦ ਆਲੇ ਦੁਆਲੇ ਗੱਜ ਪਿਆ, ਅੰਤਰ ਬਾਹਰ ਸਾਰੇ ਬੰਨੇ ਸਭ ਸ਼ਬਦ ਹੀ ਸ਼ਬਦ ਹੋ ਰਿਹਾ ਔਰ ਗੂੰਜ ਰਿਹਾ, ਤੇਰੇ ਕੰਨਾਂ ਚ ਜੋ ਵੀ ਆਵਾਜ਼ ਪੈਂਦੀ ਇਹ ਪਾਰਸ ਕਲਾ ਵਰਤ ਗਈ ਹੈ, ਤੇ ਤੂੰ ਇਹਨਾਂ ਦੇਵਤਿਆਂ ਦੀ ਜਗ੍ਹਾ ਸਾਂਭ ਸਕਦਾ। ਸੁਣਿਆ ਈਸ਼ਰ ਬ੍ਰਹਮਾ, ਪਰ ਉਹ ਲੈਂਦਾ ਨੀ, ਉਹ ਕਹਿੰਦਾ ਮੈਂ ਇਹ ਨੌਕਰੀ ਨਹੀਂ, ਮੈਨੂੰ ਤੇ ਤੂੰ ਆਪਣਾ ਹੋਰ ਤਾਂ ਚਾੜ, ਫਿਰ ਉਹ ਮੰਨੇ ਦੀਆਂ। ਇਸ ਕਰਕੇ ਇਹ ਕੋਈ ਚੀਜ਼ਾਂ ਮੁਸ਼ਕਲ ਨਹੀਂ ਹੈ, ਲੇਕਿਨ ਜਿਸ ਵੇਲੇ ਬੰਦਾ ਉੱਚੀ ਉੱਚੀ ਨਾਮ ਜਪਣ ਲੱਗਦਾ, ਪਹਿਲਾਂ ਹਾਂ ਵਾਰ ਸ਼ੁਰੂ ਇੱਥੋਂ ਹੁੰਦੀ ਹੈ, ਬਲ ਹਾਰੀ ਆਪਣਾ ਬਲ ਹਾਰ ਜਾਈ ਆ ਗੁਰੂ ਦੇ ਅੱਗੇ, ਨਿਵਾਣਾ ਹੋ ਕੇ ਨਾਮ ਜਪ ਤੀ, ਪਹਿਲਾਂ ਧੁਨ ਨਾਲ ਉੱਚੀ ਉੱਚੀ ਨਾਮ ਜਪੀ, ਦੇਹਾੜੀ ਸੱਤ ਵਾਰ ਸੈਂਕੜੇ ਵਾਰ ਜਾਊ, ਤੂੰ ਉੱਚੀ ਉੱਚੀ ਨਾਮ ਜਪੇਗਾ ਤੈਨੂੰ ਮਾਨਸ ਤੇ ਦੇਵਤੇ ਕੀ ਏ ਕਰਤ ਨਾ ਲੱਗੀ ਬਾ। ਤੂੰ ਬਾ ਦੇਵਤੇ ਤਾਂ ਕੋਈ ਚੀਜ਼ ਹੀ ਨਹੀਂ ਹੈ, ਉਹ ਤੇ ਇੱਕ ਕਿਸਮ ਦੀ ਫਸਟ ਕਲਾਸ ਦੀ ਟਿਕਟ ਹੈ, ਜਦੋਂ ਉਹਨਾਂ ਦੀ ਮੁੱਕ ਜਾਂਦੀ ਉਹ ਫਿਰ ਉਹਨਾਂ ਨੂੰ ਜੂਨੀ ਜਾਣਾ ਪੈਂਦਾ। ਦੇਵਤਾ ਬਣਨਾ ਕੋਈ ਮੁਸ਼ਕਲ ਨਹੀਂ ਹੈ, ਪਰ ਦੇਵਤੇ ਤੂੰ ਇਨਸਾਨ ਬਣ ਕੇ ਉਸ ਰੱਬ ਨੂੰ, ਦੇਵਤੇ ਨਾਲੋਂ ਵੀ ਇਨਸਾਨ ਬਣਨਾ ਬੜਾ ਮੁਸ਼ਕਲ ਹੈ, ਪਰ ਅਖਬਾਰ ਲਿਖਦਾ ਇਸ ਪੈ ਲੱਗਦੀ ਹੈ ਮਿਹਨਤ ਜ਼ਿਆਦਾ, ਬਿਹਤਰ ਹੈ ਦੇਵਤੇ ਸੇ ਫਰਿਸ਼ਤੇ ਸੇ ਇਨਸਾਨ ਬਣਨਾ, ਪਰ ਇਸ ਪੈ ਲੱਗਦੀ ਹੈ ਮਿਹਨਤ ਜ਼ਿਆਦਾ। ਇਸ ਪੈ ਇਹਦੇ ਤੇ ਇੰਨੀ ਮਿਹਨਤ ਲੱਗਦੀ ਹੈ ਮਾਨਸ ਦੇ ਵਿੱਚੋਂ ਜਾ ਕੇ ਜਿਸ ਵੇਲੇ ਬਣਨਾ, ਪਰ ਪਹਿਲੀ ਵਾਰ ਦੇ ਵਿੱਚ ਹੀ ਮਹਾਰਾਜ ਕਿਹਾ ਤੂੰ ਆਪਣਾ ਬਲ ਹਾਰ ਕੇ ਜਦੋਂ ਨਿਮਾਣਾ ਹੋ ਕੇ ਨਾਮ ਜਪੇਗਾ ਉੱਚੀ ਉੱਚੀ, ਪਰ ਦੇਹਾੜੀ ਸਾਧ ਵਾਰ ਤਦ ਮਾਨਸ ਤੇ ਦੇਵਤੇ ਕੀ ਏ ਕਰਤ ਨਾ ਲਾਗੀ ਵਾਰ, ਕਹਿੰਦੀ ਇਹ ਤਾਂ ਕੋਈ ਗੱਲ ਹੀ ਨਹੀਂ ਹੈ। ਤੇ ਜੇ ਤੈਨੂੰ ਨਾਮ ਸੁਣ ਲੱਗ ਪਿਆ ਫਿਰ ਈਸ਼ਰ ਬਰਮਾ ਇੰਦਰਗੀਆਂ ਤੂੰ ਪਦਵੀਆਂ ਸਾਂਭ ਸਕਦਾ, ਤੇ ਇਹ ਜਿਹੜੇ ਸ਼ਿਵ ਜੀ ਹੈ ਇਹ ਤਿੰਨਾਂ ਚੋਂ ਏਕਾ ਮਾਈ ਜੁਗਤ ਵਿਆਈ, ਮਾਈ ਮਾਇਆ ਕਹਿੰਦੇ ਮਾਇਆ ਨਾ ਬੜੇ ਜੁਗਤ ਨਾ ਵਿਆਈ ਹੈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਤੇ ਬ੍ਰਹਮਾ ਸੰਸਾਰ ਬਣਾਉਣ ਡਿਆ, ਇੱਕ ਭੰਡਾਰੀ ਨੀ ਹੈ ਭੰਡਾਰੀ, ਇੱਕ ਵਿਸ਼ਨੂੰ ਭੰਡਾਰੀ ਦੇਈ ਜਾਂਦਾ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਇੱਕ ਦੇ ਜੁੰਮੇ ਇਹੋ ਡਿਊਟੀ ਹੈ ਵੀ ਤੂੰ ਤੀਸਰਾ ਨੇਤਰ ਖੋਲ ਦਿਆ ਕਰ ਤੇ ਤਾਂਡਵ ਨਾਚ ਨੱਚ ਦਿਆ ਕਰ ਤੇ ਹੇਠਲੀ ਉੱਤੇ ਹੋ ਜਾਇਆ ਕਰੂਗੀ। ਉਹਨੂੰ ਵਰ ਦਿੱਤਾ ਹੈ, ਉਹ ਨੌਕਰ ਹੈ ਰੱਬ ਦਾ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਉਹ ਤੇ ਵੇਖਦਾ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਕਿਉਂਕਿ ਉਹ ਮਾਇਆ ਚ ਨੇ, ਜਿਹੜੇ ਮਾਇਆ ਚ ਨੇ। ਜਿਸ ਵੇਲੇ ਪਹਿਲੇ ਜੱਗ ਬਣਾਇਆ, ਪਿਛਲੇ ਸ਼ਬਦ ਚੌਂਕੀ ਚ ਅਸੀਂ ਬਾਬੇ ਨਾਨਕ ਦਾ ਸ਼ਬਦ ਲਿਆ, ਬ੍ਰਹਮਾ ਵਿਸ਼ਨ ਮਹੇਸ਼ ਉਪਾਏ, ਤੇ ਮਹਾਰਾਜ ਨੇ ਫਿਰ ਗਾਂ ਮਾਇਆ ਵਰਤਾਤੀ, ਪਰ ਵਿਰਲੇ ਕੋ ਗੁਰ ਸ਼ਬਦ ਸੁਣਾਇਆ, ਜਿਹੜਾ ਸ਼ਬਦ ਸੀ ਗੁਰਮੰਤਰ ਉਹ ਕਿਸੇ ਵਿਰਲੇ ਨੂੰ ਸੁਣਾਇਆ, ਇਹਨਾਂ ਨੂੰ ਨੀ, ਕਿਉਂਕਿ ਮਾਇਆ ਚ ਹੈ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ। ਤੇ ਬਹੁਤਾ ਇਹ ਵਡਾਣ, ਇਹ ਨਹੀਂ ਹੈ ਵੀ ਇਹ ਬੜੀ ਵੱਡੀ ਗੱਲ ਹੈ, ਕਹਿੰਦੇ ਨਹੀਂ ਸਭ ਤੋਂ ਵੱਡੀ ਗੱਲ ਕੀ ਹੈ, ਬਹੁਤਾ ਇਹ ਵਡਾਣ ਆਦੇਸ਼ ਤੇ ਸਹਿ ਆਦੇਸ਼ ਆਦ ਅਨੀਲ ਅਨਾਦ, ਇਹ ਵਡਾਣ ਨਹੀਂ ਹੈ ਵੀ ਉਹ ਦੇਖਦਾ ਤੇ ਉਹ ਦੇਖਦੇ ਨੀ, ਉਹ ਅਗਲੇ ਬੰਨੇ ਲੱਗਣਾ। ਬਾਬਾ ਨਾਨਕ ਕਹਿੰਦਾ ਸਭ ਤੋਂ ਵੱਡੀ ਚੀਜ਼ ਕੀ ਹੈ, ਉਹਦੀ ਬੰਦਗੀ ਕਰਨੀ, ਆਦੇਸ਼ ਤੇ ਸੇ ਆਦੇਸ਼। ਇਹਨਾਂ ਦੇਵਤਿਆਂ ਨੂੰ ਛੱਡ ਜਾਓ, ਅਸੀਂ ਕਹਿੰਦੇ ਜੀ ਬਹੁਤ ਆਏ ਵਡਾਣ, ਨਹੀਂ ਉਹ ਤਿੰਨ ਦੇਵਤੇ ਤੇ ਮਾਇਆ ਚ ਪਹਿਲਾਂ ਕਹਿਤੇ, ਇਸ ਕਰਕੇ ਉਹ ਜਿਹੜਾ ਇੱਕ ਦੇਵਤਾ ਇੰਚਾਰਜ ਹੈ ਸ਼ਿਵ ਜੀ, ਉਸ ਸ਼ਕਤੀ ਜਿਹੜੀ ਰੱਬ ਵੱਲੋਂ ਉਹਨੂੰ ਮਿਲੀ ਹੈ ਨਾ, ਉਹਨੂੰ ਮਹਾਰਾਜ ਕਹਿ ਰਹੇ ਨੇ
ਸੇਵ ਸਕਤੇ ਆਪ ਉਪਾਏ ਕਰ
ਹੁਕਮ ਵਰਤਾਉਂਦਾ
ਆਪੇ ਹੁਕਮ ਵਰਤਾਏ
ਸਾਰੇ ਦੇਖ ਲੋ ਵੀ ਜਿਹੜੇ ਰੱਬ ਨੂੰ ਛੱਡ ਕੇ ਇਹਨਾਂ ਦੇਵਤਿਆਂ ਨੂੰ ਰੱਬ ਮੰਨ ਲੈਣ, ਉਹਨਾਂ ਨੂੰ ਆਪਾਂ ਕੀ ਕਹਾਂਗੇ ਪਿਛਲੀ ਸ਼ਬਦ ਚੌਂਕੀ ਚ? ਹਾਂ, ਉਹ ਨੇ ਮੂਰਖ। ਅਸੀਂ ਪਿਛਲੀ ਸ਼ਬਦ ਚੌਂਕੀ ਚ ਚੰਗੀ ਤਰ੍ਹਾਂ ਦੀ ਡੈਫੀਨੇਸ਼ਨ ਲੈ ਚੁੱਕੇ ਹਾਂ ਵੀ ਜਿਹੜੇ ਰੱਬ ਨੂੰ ਛੱਡ ਕੇ ਇਹਨਾਂ ਚ ਉਲਝ ਜਾਣ ਸਾਰੇ, ਤੇ ਉਹਨਾਂ ਨੂੰ ਜੇ ਸਮਝਾਉਣਾ ਪਏ ਤੇ ਕਿੱਦਾਂ ਸਮਝਾਵਾਂਗੇ?
ਗੰਡ ਪਵੈ ਮੂਹੇ ਮਾਰਖ ਗੰਡ ਪਵੈ ਗੰਡ ਪਵੈ ਗੰਡ ਪਵੈ ਮੂਹੇ ਮਾਰਖ ਗੰਡ ਪਵੈ।
ਤਾਂ ਉਹਨਾਂ ਨੂੰ ਮੂੰਹ ਦੀ ਮਾਰਨ ਕਰਕੇ ਮਹਾਰਾਜ ਨੇ ਕਿਹਾ ਬਾਬੇ ਨਾਨਕ ਨਾ, ਜਿਹੜੀ ਉਹ ਦੀਖਿਆ ਦੇਣ ਲੱਗੇ ਹੈ ਨਾ ਖੰਡੇ ਥਾਣੀ, ਖੰਡੇ ਬਾਟੇ ਦੇ ਵਿੱਚ ਸ਼ਬਦ ਤੇ ਸ਼ਸਤਰ ਦਾ ਮੇਲ ਕੀਤਾ ਹੈ, ਉਹ ਭਗਤੀ ਤੇ ਸ਼ਕਤੀ ਦਾ ਜਿਹੜਾ ਮੇਲ ਕੀਤਾ ਹੈ, ਉਹ ਸ਼ਕਤੀ ਉਸ ਰੱਬ ਦੀ ਹੈ, ਤੇ ਉਹਦੇ ਅਲੀ ਮਹਾਰਾਜ ਇਸ਼ਾਰਾ ਕਰ ਰਹੇ ਨੇ ਵੀ ਤੂੰ ਸ਼ਿਵ ਜੀ ਨੂੰ ਵਰ ਦਿੱਤਾ, ਮੈਨੂੰ ਵੀ ਸ਼ਿਵ ਵਰ ਦੇ, ਕਿਉਂਕਿ ਮੈਂ ਵੀ ਜਗ ਤੇ ਇਸੇ ਕੰਮ ਲਈ ਆਇਆ, ਮੇਰਾ ਮੈਨੀਫੈਸਟੋ ਵੀ ਇਹੋ ਹੀ ਹੈ। ਹਾਮੇ ਕਾ ਜਗਤ ਮੇ ਆਏ ਧਰਮ ਹੇਤ ਗੁਰਦੇਵ ਪਠਾਏ, ਜਹਾਂ ਤਹਾਂ ਤੁਮ ਧਰਮ ਪਥਾਰੋ, ਦੋਸ਼ਟ ਦੋਖੀਅਨ ਪਕੜ ਪਛਾਰੋ। ਉਹ ਸਿੱਧੇ ਨਹੀਂ ਹੋਣੇ ਜਿੱਦਾਂ ਗੰਡ ਪਵੇ
ਗੰਡ ਪਵੇ
ਦਸਮ ਪਾਤਸ਼ਾਹ ਕਹਿੰਦੇ ਇਹਦੀ ਦੀਖਿਆ ਦੀ ਰਕਮ ਬਦਲਣੀ ਪੈਣੀ, ਜਿਹੜਾ ਕੰਨ ਚ ਗੁਰਮੰਤਰ ਦਿੰਦੇ ਸੀ ਇਹਦੇ ਨਾਲ ਸ਼ਕਤੀ ਲਾਉਣੀ ਪੈਣੀ ਹੈ, ਕਿਉਂਕਿ ਇੱਕ ਵਾਰੀ ਹੋਇਆ ਦੋ ਵਾਰੀ ਹੋਇਆ, ਇੱਕ ਵਾਰੀ ਤੱਤੀ ਤਵੀ ਤੇ ਭੁੰਨ ਸਿੱਟਿਆ ਉਹਦੇ ਬਾਬਿਆਂ ਪੜਦਾਦਿਆਂ ਨੂੰ ਜਾਂ ਗੁਰੂ ਅਰਜਨ ਪਾਤਸ਼ਾਹ ਨੂੰ, ਦੂਸਰੀ ਵਾਰੀ ਫੇਰ ਛੇਵੀਂ ਪਾਤਸ਼ਾਹੀ ਨਾਲ ਉੱਠੇ, ਦੂਜੀ ਵਾਰੀ ਫੇਰ ਇਹਨਾਂ ਦਾ ਮੂੰਹ ਪੈ ਗਿਆ, ਤੇਗ ਬਹਾਦਰ ਸਾਹਿਬ ਹੋਰ ਕਈ ਸਿੱਖ ਸਾਰੇ ਘੜ ਸਿੱਟੇ। ਉਹ ਮਹਾਰਾਜ ਨੇ ਕਿਹਾ ਜੀ ਇਹ ਸਾਰੀ ਕੌਮ ਨੂੰ ਬਦਲਣਾ ਪੈਣਾ। ਉਹਨਾਂ ਨੇ ਫਿਰ ਇਹ ਸ਼ਬਦ ਤੇ ਸ਼ਸਤਰ ਦਾ ਮੇਲ ਕੀਤਾ। ਇਹੋ ਹੀ ਗੁਰਬਿਲਾਸ ਪਾਤਸ਼ਾਹੀ ਦਸਵੀਂ ਚ ਲਿਖਿਆ ਵੀ ਵਿਸਾਖੀ ਵਾਲੇ ਦਿਨ ਉਹਨਾਂ ਨੇ ਸ਼ਬਦ ਤੇ ਸ਼ਸਤਰ ਦਾ ਮੇਲ ਕੀਤਾ ਤੇ ਦੀਖਿਆ ਦੀ ਰਸਮ ਹੀ ਬਦਲ ਦਿੱਤੀ। ਉਹ ਜਿਹੜੀ ਸ਼ਕਤੀ ਸੀ ਉਹਨੂੰ ਫਿਰ ਖੰਡਾ ਬਣਾ ਕੇ ਤੇ ਉਸ ਜਿਹੜੀ ਆਪਣੇ ਲਈ ਵੀ ਉਹਨੇ ਮਹਾਰਾਜ ਨਾਲ ਸ਼ਿਵਾ ਬਾਹਰ ਮੰਗਿਆ। ਜਿਹੜਾ ਅਸੀਂ ਸ਼ਿਵਾ ਨੂੰ ਅਲੈਦਾ ਕਰ ਦਿੰਦੇ ਹਾਂ ਇੱਥੇ ਹੀ ਸਾਰੀ ਕੌਮ ਦੀ ਗਲਤੀ ਹੈ। ਅਸੀਂ ਕਹਿੰਦੇ ਜੀ ਦੇ ਸ਼ਿਵਾ ਬਾਹਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬੂ ਨਾ ਟਰੂੰ। ਉਹ ਭਾਈ ਨਹੀਂ, ਉਹ ਸ਼ਿਵ ਜੀ ਕੋਲੋਂ ਥੋੜਾ ਮੰਗ ਰਹੇ ਨੇ, ਉਹ ਮੰਗ ਰਹੇ ਨੇ ਦੇ ਸ਼ਿਵਾ ਵਰ, ਰੱਬ ਕੋਲੋਂ ਮੈਨੂੰ ਸ਼ਿਵਾ ਵਰ ਦੇ ਜਿਹੜਾ ਤੂੰ ਉਹਨੂੰ ਦਿੱਤਾ, ਦੇ ਸ਼ਿਵਾ ਵਰ ਮੋਹ ਇਹ ਹੈ। ਹੁਣ ਲੋਕ ਇਕੱਠੇ ਪੜ੍ਹ ਕੇ ਦੇਖੋ, ਮਜਾਲ ਹੈ ਜੇ ਭੇਦ ਨਾ ਖੁੱਲ ਜਾਏ।
ਸ਼ਿਵਾ ਬਾਰ ਮੋਹੇ ਦੇ ਸ਼ਿਵਾ ਬਾਰ ਮੋਹੇ।
ਸਾਰੀ ਸਿੱਖ ਕੌਮ ਹੀ ਭਰਮ ਚ ਪਈ। ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹੀ ਦੇਖੋ ਜੀ ਸ਼ਿਵ ਜੀ ਕੋਲੋਂ ਵਰ ਮੰਗ ਰਹੇ ਨੇ, ਆਪਣੇ ਕੇਸ ਖਾ ਮਖਾ ਦੂਸਰੀਆਂ ਕੌਮਾਂ ਦੇ ਹੱਥ ਚ ਫੜਾ ਰਹੇ ਨੇ ਵੀ ਸਾਡਾ ਗੁਰੂ ਮਹਾਰਾਜ ਸ਼ਿਵ ਜੀ ਨੂੰ ਉਹਦੇ ਕੋਲ ਵਰ ਮੰਗ ਰਹੇ। ਉਹ ਭਾਈ ਗਿਆਨ ਦੇ ਨੇਤਰ ਖੋਲੋ, ਸ਼ਿਵਾ ਬਾਰ ਆ ਦੇਖੋ।
ਸ਼ਿਵ ਸ਼ਕਤ ਆਪੇ ਉਪਾਏ ਕਰ ਸ਼ਿਵ ਸ਼ਕਤ ਆਪੇ
ਕੀਤੀ ਹੈ ਮਹਾਰਾਜ ਨੇ ਔਰ ਉਸੇ ਲਈ ਸ਼ਬਦ ਅਸੀਂ ਅੱਜ ਖੋਲ ਰਹੇ ਹਾਂ ਵੀ ਦਸਮ ਪਾਤਸ਼ਾਹ ਦਾ ਹੁਲੀਆ ਹੀ ਵਿਗਾੜ ਦਿੱਤਾ। ਕਿਸੇ ਸਿੱਖ ਨੂੰ ਕੋਈ ਸਮਝ ਨਹੀਂ ਆ ਰਹੀ ਵੀ ਮਹਾਰਾਜ ਨੇ ਪ੍ਰਥਮ ਭਗਵਤੀ ਕਿਉਂ ਪਹਿਲਾਂ ਲਿਖੀ ਹੈ ਛੇ ਦੇ ਸ਼ਿਵਾ ਬਰ ਦੇ ਸ਼ਿਵਾ ਬਰ ਮੋਹੇ ਇਹ ਹੈ, ਉਹ ਸਾਰਾ ਮਤਲਬ ਹੀ ਉਹਦਾ ਗਲਤ ਹੋ ਜਾਂਦਾ। ਮਹਾਰਾਜ ਲਿਖ ਰਹੇ ਨੇ
ਦੇ ਸ਼ਿਵਾ ਬਰ ਮੋਹੇ ਹੀ ਹੈ, ਸ਼ੁਭ ਕਰ ਮਨ ਤੇ ਕਬੂ ਨਾ ਠਰੋ।
ਮਨ ਨੂੰ ਸਿੱਖਿਆ ਦੇਣੀ ਆ, ਜਿਹੜਾ ਮਨ ਹੈ ਨਾ ਇਹਦਾ ਮੈਂ ਮੂੰਹ ਚਿੱਠਣਾ, ਪਹਿਲਾਂ ਮੈਂ ਇਹਨੂੰ ਸਿੱਖਿਆ ਦਵਾਂ ਆਪਣੇ ਮਨ ਨੂੰ।
ਔਰ ਸਿੱਖ ਹੂੰ ਆਪਣੇ ਹੀ ਮਨ ਕੋ, ਔਰ ਸਿੱਖ ਹੂੰ ਆਪਣੇ ਹੀ ਮਨ ਕੋ।
ਕੀ ਮਨ ਨੂੰ ਕੀ ਸਿੱਖਿਆ ਦੇਣੀ ਹੈ? ਇਹ ਸਾਰਾ ਨਾਮ ਨਹੀਂ ਜਪਦਾ, ਇਹ ਨਾਮ ਜਪਣਾ ਭੁੱਲ ਜਾਂਦਾ। ਇੰਨਾ ਮੇਰੇ ਸਾਰੇ ਜਿਹੜੀ ਬਾਣੀ ਹੈ 1429 ਸਫ਼ੇ ਚ ਸਾਰੇ ਗੁਰੂਆਂ ਨਾਲ ਪਿਛਲਿਆਂ ਨਾਲ ਸਾਰਿਆਂ ਨਾਲ ਜਪਿਆ, ਜਿਹਦੀ ਮੈਂ ਬਾਗਡੋਰ ਸਾਂਭ ਰਿਹਾ ਉਸ ਕੌਮ ਦੀ, ਉਹਨਾਂ ਦੇ ਵੱਡੇ ਪੈਗੰਬਰਾਂ ਨੇ ਸਾਰਿਆਂ ਨਾਲ ਸਾਰਾ ਨਾਮ ਹੀ ਨਾਮ ਹੈ, ਇਹ ਮੇਰਾ ਮਨ ਜਪਦਾ ਹੀ ਨਹੀਂ। ਉਹ ਕਹਿੰਦਾ ਨਹੀਂ ਉੱਚਰੋ ਰਾਮ ਨਾਮ ਲੱਖ ਵਾਰੀ, ਇਹ ਹੁਕਮ ਹੈ, ਇਹ ਮੇਰਾ ਮਨ ਉੱਚੜਦਾ ਹੀ ਨਹੀਂ ਹੈ, ਇਹ ਗੁਣ ਨੂੰ ਉੱਚੜਦਾ ਹੀ ਨਹੀਂ ਹੈ। ਇੱਥੇ ਨਾਮ ਜਪਣ ਨਾਲ ਗੁਣ ਉੱਚਰ ਨਾਲ ਇਸ਼ਾਰਾ ਵੀ ਉੱਚੀ ਧੁਨ ਦੇ ਕੇ ਨਾਮ ਜਪਣ ਨੂੰ ਗੁਣ ਉੱਚਰਨਾ ਕਿਹਾ ਹੈ। ਉਹ ਮਹਾਰਾਜ ਕਹਿੰਦੇ
ਆਰ ਸਿੱਖ ਹੂੰ ਆਪਣੇ ਹੀ ਮਨ ਕੋ, ਇਹ ਲਾਲ ਚਿਹਾ ਗੁਣ ਤਾਂ ਉੱਚਰ, ਇਹ ਲਾਲ ਚਿਹਾ ਗੁਣ ਤਾਂ ਉੱਚਰ, ਇਹ ਲਾਲ
ਗਿਆ ਬਾਬੇ ਨਾਨਕ ਵਾਲਾ ਮੈਂ ਬਾਣੀ ਚ ਹਾਂ ਗੁਰੂ ਨਾਨਕ ਨੇ ਲਿਖਿਆ। ਮਹਾਰਾਜ ਵੀ ਇੱਥੇ ਉਹੋ ਚੀਜ਼ ਲਿਖਦੇ ਆਪ ਹੀ ਮੈਂ ਆਪਣੇ ਮਨ ਨੂੰ ਸਿੱਖਿਆ ਦੇ ਰਿਹਾ ਹੈ। ਔਰ ਸਿੱਖ ਹੂੰ
ਆਪਣੇ ਹੀ ਮਨ ਕੋ, ਇਹ ਲਾਲ ਚਿਹਾ ਗੁਣ ਤਾਂ ਉੱਚਰ, ਜਬ ਆਵ ਕੀਆ ਨਿਧਾਨ ਬਣੇ ਆਪ ਹੀ।
ਨਾਮ ਜਪਦਾ ਜਪਦਾ, ਨਾਮ ਤੋਂ ਬਗੈਰ ਕੁਛ ਨਹੀਂ ਹੈ, ਇਹਦੇ ਵਿੱਚ ਠੋਕ ਦਿੱਤਾ ਉਹਨੇ ਮਹਾਰਾਜ ਨਾ।
ਔਰ ਸਿੱਖ ਹੂੰ ਆਪਣੇ ਹੀ ਮਨ ਕੋ, ਇਹ ਲਾਲ ਚਿਹਾ ਗੁਣ ਤਾਉ,
ਗੁਣ ਤਾਉ ਦਾ ਲਫ਼ਜ਼ ਹੈ, ਤੇਰਾ ਗੁਣ ਹੈ, ਮਤਲਬ ਜੇ ਸ਼ਿਵ ਜੀ ਦੇ ਕੋਲੋਂ ਵਰ ਮੰਗ ਰਿਹਾ ਤੇ ਉਹਦੇ ਕੋਲੋਂ ਚਿਰਦਾ, ਕਿੱਡੀ ਮੂਰਖਤਾ ਹੈ, ਕੋਈ ਅਸੇ ਦਾ ਵਿਚਾਰਦਾ ਨਹੀਂ। ਜਿੱਦਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਤੇ ਜ਼ੋਰ ਦਿੱਤਾ, ਏਦਾਂ ਬਾਣੀ ਸਮਝ ਕੇ ਉਹਨੂੰ ਸਾਰਿਆਂ ਨੂੰ ਕੋਈ ਸਿੱਖ ਵਿਚਾਰਦਾ ਨਹੀਂ ਵੀ ਦਸਮ ਪਾਤਸ਼ਾਹ ਦੀ ਕਿੱਡੀ ਉੱਚੀ ਬਾਣੀ ਹੈ। ਉਹ ਔਰਤ ਉਹ ਅਕਾਲ ਪੁਰਖ ਵਾਲਾ ਸਾਰਾ ਕੁਛ, ਪਰ ਉਹਦੇ ਕੋਲੋਂ ਅਕਾਲ ਪੁਰਖ ਵਾਲ ਜਿਹੜਾ ਉਹ ਸ਼ਿਵ ਜੀ ਨੂੰ ਵਰ ਦਿੱਤਾ। ਮਹਾਰਾਜ ਕਹਿੰਦੇ ਦਰਾ ਕਿ ਮੇਰੇ ਕੋਲ ਵੀ ਕਰ ਦਰਾ, ਤੇ ਮੈਂ ਵੀ ਇਹੋ ਸੋਧਾ ਚਾੜਨ ਆਇਆ ਦੁਨੀਆਂ ਨੂੰ, ਔਰ ਜ਼ਾਲਮਾਂ ਦਾ ਮੈਂ ਨਾਸ ਕਰਨ ਆਇਆ, ਤੇ ਬਿਲਕੁਲ ਜਿਨ ਚਿਕਰ ਤੇਰਾ ਉਹ ਵਰ ਨਾ ਹੋਏਗਾ, ਤੂੰ ਨਾ ਪਿੱਛੇ ਹੋਏਗਾ, ਔਰ ਤੇਰਾ ਮੈਂ ਨਾਮ ਨਹੀਂ ਜਪਾਂਗਾ ਤੇ ਕੁਛ ਨਹੀਂ। ਇਸ ਕਰਕੇ ਦੇ ਸ਼ਿਵਾ ਵਰ ਇਕੱਠਾ ਕਹਿਣਾ,
ਦੇ ਸ਼ਿਵਾ ਵਰ ਮੋਹੇ
ਦੀ ਸ਼ਬਦ ਚੌਂਕੀ ਚ ਨਾਮ ਤਿਹਾਰੋ
ਜੋ ਜਪੈ ਪੈ ਸਿੰਧ ਪਾਪਾ, ਤੀਰ ਤੂੰ ਹੀ
ਸਭ ਕੁਛ ਕੀ ਹੈ ਸ਼ਿਵ ਸ਼ਕਤੇ
ਆਪ ਉਪਾਇ ਕਰੇ
ਤੰਬੂ ਦੇ ਅੰਦਰ ਉਹਨਾਂ ਪੰਜਾਂ ਨੂੰ ਕਿੱਦਾਂ ਨਾ ਗੁਰੂ ਨਾਨਕ ਨਾਲ ਫਿਰ ਇਹ ਵਰਤਾਇਆ ਹੋਊਗਾ। ਸਵਾਲ ਹੱਲ ਹੁੰਦਾ ਆ ਰਿਹਾ ਹੈ ਸਾਰਾ ਬਾਣੀ ਰਾਹੀਂ। ਇੱਕ ਹੋਰ ਬਹੁਤ ਭੁਲੇਖਾ ਹੈ, ਸ਼ਸਤਰ ਪੂਜਾ ਦਾ ਅਸੀਂ ਕੱਲ ਭੁਲੇਖਾ ਕੱਢਿਆ ਆਏ ਹਾਂ। ਇੱਕ ਹੋਰ ਸ਼ਬਦ ਆ, ਉਹ ਕਹਿੰਦੀ ਜੀ ਮਹਾਰਾਜ ਨੇ ਤੇ ਤੇਗ ਦੀ ਜੈ ਕੀਤੀ ਹੈ।
ਜੈ 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 ਤੇਗੰ
ਸ਼ਸਤਰ ਵੱਲ ਨਹੀਂ ਕਹਿ ਰਹੇ, ਉੱਤੇ ਹੈ ਤੇ ਗੰਗ, ਉਸ ਸ਼ਕਤੀ ਦੇ ਮਾਲਕ ਵੱਲ ਇਸ਼ਾਰਾ ਹੈ। ਕਿਉਂ? ਉਹ ਜਿਹੜਾ ਸ਼ਕਤੀ ਦਾ ਮਾਲਕ ਹੈ ਉਹਦੇ ਵੱਲ ਇਸ਼ਾਰਾ ਕਿੱਦਾਂ ਹੈ? ਮਹਾਰਾਜ ਇੱਥੋਂ ਸ਼ੁਰੂ ਕਰਦੇ ਹੈ, ਕਹਿੰਦੇ ਖਗ ਖੰਡ ਬੇਹੰਡੰਗ, ਵੀ ਤੂੰ ਟੁਕੜੇ ਕਰ ਸਿੱਟਦਾ ਫੜ ਕੇ ਦੁਸ਼ਮਣ ਦੇ। ਖਲ ਦਲ ਖੰਡੰਗ, ਮੂਰਖ ਬੰਦੇ ਦੇ ਵੀ। ਅਤ ਰਣ ਮੰਡੰਗ, ਰਣ ਦੇ ਵਿੱਚ ਵੀ। ਬਰ ਭੰਡੰਗ, ਅੱਗੇ ਬੜੀ ਅਜੀਬ ਚੀਜ਼ ਹੈ। ਭੁਜ ਦੰਡ ਅਖੰਡੰਗ, ਤੇਜ ਪ੍ਰਚੰਡੰਗ, ਜੋਤ ਅਮੰਡੰਗ, ਤੇਰੇ ਚ ਜੋਤ ਵੀ ਹੈ, ਭਾਨ ਪ੍ਰਬੰਗ। ਫਿਰ ਅਗਲੀ ਲਾਈਨ ਹੈ ਜਿਹੜੀ ਮੈਂ ਨਹੀਂ ਪੜ੍ਹੀ ਜਾਣ ਕੇ, ਉਹਦੇ ਚ ਸਾਰਾ ਭੇਦ ਹੈ। ਉਹ ਚ ਕਹਿੰਦੇ ਸੁਖ ਸੰਤਾਂ ਕਰਨ, ਫਿਰ ਅਗਲਾ ਲਫ਼ਜ਼ ਹੈ ਦੁਰਮਤ ਦਰਨ, ਫਿਰ ਅਗਲਾ ਲਫ਼ਜ਼ ਹੈ, ਚਲੋ ਦੁਰਮਤ ਵੀ ਕਹਿ ਦੋ ਹੋਰ ਤਰ੍ਹਾਂ, ਅਗਲਾ ਜਿਹੜਾ ਲਫ਼ਜ਼ ਹੈ ਉਹ ਕਿਤੇ ਲਿਜਾ ਹੀ ਨਹੀਂ ਸਕਦੇ। ਉਹ ਕਹਿੰਦੇ ਕਿਲ ਵਿਖਾਰਨ, ਪਾਪ ਕਿੱਦਾਂ ਹਰ ਦੂ ਤਲਵਾਰ। ਕਿਲ ਵਿਖ ਪਾਪ ਹੁੰਦੇ ਹੈ, ਉਹ ਤੇ ਰੱਬ ਹੀ ਜਾਂ ਰੱਬ ਦਾ ਨਾਂ ਹੀ ਦੂਰ ਕਰ ਸਕਦਾ ਹੈ ਨਾ। ਇਸ ਕਰਕੇ ਜਿੱਥੇ ਜਿਹੜਾ ਲਿਖ ਦਿੱਤਾ ਕਿਲ ਵਿਖਾਰਨ, ਉਹ ਕਿਲ ਵਿਖ ਹੈ, ਪਾਪ ਨਹੀਂ ਗਵਾ ਸਕਦੀ ਤਲਵਾਰ। ਇਹ ਸਾਰਾ ਹੀ ਇਸ਼ਾਰਾ ਉਸ ਤਲਵਾਰ ਦੇ ਮਾਲਕ ਕਹਿ ਲਿਆ, ਕਿਉਂਕਿ ਤੀਰ ਤੂੰ ਹੀ, ਕਾਲੀ ਤੂੰ ਹੀ, ਤਰ ਤਬਰ ਤੂੰ ਹੀ ਮਹਾਰਾਜ, ਅਕਾਲ ਪੁਰਖ ਨੂੰ ਹੀ ਸਭ ਕੁਛ ਕਹਿ ਰਿਹਾ। ਸ਼ਸਤਰਾਂ ਦੀ ਕੋਈ ਵਡਿਆਈ ਨਹੀਂ ਹੈ। ਤੋ ਮਹਾਰਾਜ ਨੇ ਇੱਥੇ ਦੁਰਮਤ ਦਰਣੰ ਕਿਲ